ਵਾਹਿਗੁਰੂ ਸਾਹਿਬ ਜੀ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨੈਹਨ ਜੇਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਸਾਹਿ ਸਹਾਣ ਗਣਿਜੈ ਤ੍ਰੇ ਪਵਣ ਮਹੀ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰਾਓ ਸੁਨੈ ਜਿਉਂ ਕਾਲ ਕਿਰਪਾ ਕਰਾਏ ਅੰਧ ਲਖੈ ਬਦਰਾਓ ਸੁਨੈ ਜਿਉਂ ਕਾਲ ਕਿਰਪਾ ਕਰਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਪੌੜੀ ਮਨਮੁਖ ਦੂਜਾ ਪਰਮ ਹੈ ਦੂਜਾ ਲੋਭਾਇਆ ਕੂੜ ਕਪਟ ਕਮਾਵਦੇ ਕੂੜੋ ਆਲਾਇਆ ਮਾਨਮੁਖ ਦੂਜਾ ਪਰਮ ਹੈ ਦੂਜਾ ਲੋਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਕਲਯੁਗ ਕੇ ਬੋਹਿਤ ਸਤਿਗੁਰੂ ਸ਼ਬਦ ਗੁਰੂ ਸੁਰਤ ਧੁਨ ਚੇਲਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਤਿਅੰਤ ਕਿਰਪਾਲਤਾ ਸਦਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੀ ਹਾਜ਼ਰੀ ਆਪ ਭਰ ਰਹੇ ਹੋ। ਗੁਰੂ ਨੇ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਚਾ ਕੇ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਗੁਰਮੁਖ ਪਿਆਰੇ ਰਾਗੀ ਸਿੰਘ ਜੋ ਗਾਇਨ ਕਰ ਰਹੇ ਸਨ ਆਪ ਸਰਵਣ ਕਰਕੇ ਆਪਣੇ ਅਮੋਲਕ ਜੀਵਨ ਨੂੰ ਸਫਲ ਕਰਨ ਦਾ ਉਦਮ ਉਪਰਾਲਾ ਕੀਤਾ ਹੈ। ਸੋ ਸਤਿਗੁਰੂ ਮੇਰਾਮਤ ਕਰੇ ਸਤ ਸੰਗਤ ਜੀ ਜੋ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਸੋ ਆਓ ਬੜੇ ਹੀ ਪ੍ਰੇਮ ਪਿਆਰ ਅਤੇ ਸਤਿਕਾਰ ਸਹਿਤ ਗੁਰੂ ਸਾਹਿਬਾਨ ਦੇ ਪਵਿੱਤਰ ਬਚਨ ਜੋ ਹਨ ਆਪਾਂ ਪਵਿੱਤਰ ਵਾਰ ਦੇ ਵਿੱਚ ਸਾਰੰਗ ਦੀ ਵਾਰ ਵਿੱਚ ਆਪਾਂ ਸਰਵਣ ਕਰ ਰਹੇ ਹਾਂ। ਜਿਵੇਂ ਸਾਧ ਸੰਗਤ ਜੀ ਇਸ ਪਵਿੱਤਰ ਪੌੜੀ ਦੇ ਸਲੋਕ ਔਰ ਮਹੱਲੇ ਦੀ ਵਿਚਾਰ ਆਪਾਂ ਪਿਛਲੇ ਦੀਵਾਨ 'ਚ ਸੁਣ ਚੁੱਕੇ ਹਾਂ। ਪੌੜੀ ਰਾਹੀਂ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਬਖਸ਼ਿਸ਼ ਕਰਦੇ ਹਨ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੀਏ। ਸੋ ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪੌੜੀ ਮਾਨਮੁਖ ਦੂਜਾ ਭਰਮ ਹੈ, ਦੂਜੈ ਲੋਭਾਇਆ। ਸਾਧ ਸੰਗਤ ਜੀਓ, ਇਸ ਪਵਿੱਤਰ ਸਲੋਕ ਦੇ ਵਿੱਚ ਮਹਾਰਾਜ ਨੇ ਸਾਨੂੰ ਸ਼ਾਹੂਕਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਵਣਜ ਵਪਾਰ ਕਿਹੋ ਜਿਹਾ ਕਰਨਾ ਹੈ, ਕਿਸ ਚੀਜ਼ ਦਾ ਕਰਨਾ ਹੈ, ਲਾਹਾ ਲੈ ਕੇ ਜੀਵਨ ਕਿਵੇਂ ਸਫਲ ਹੋਵੇਗਾ, ਇਹ ਸਤਿਗੁਰਾਂ ਨੇ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਸੀ। ਮਹੱਲੇ 'ਚ ਆਪਾਂ ਸਰਵਣ ਕੀਤੇ ਬਚਨ ਮਹਾਰਾਜ ਦੇ ਕਿ ਜੀਵ ਸੰਸਾਰ ਵਿੱਚ ਆਉਂਦਾ ਹੈ, ਜੁੜ ਜੁੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਮੂਹੇ, ਮੂਹੇ ਜੀਵੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਫੁਨ ਹੋਏ। ਇਹ ਸੰਸਾਰ ਦੀ ਇੱਕ ਇਹੋ ਜਿਹੀ ਰੀਤ ਬਣੀ ਹੋਈ ਹੈ, ਇਹ ਮਨੁੱਖ ਵਾਰ ਵਾਰ ਆਉਂਦਾ ਹੈ, ਜੰਮਦਾ ਹੈ, ਮਰਦਾ ਹੈ। ਜੰਮਣ ਮਰਨ ਦਾ ਮੂਲ ਕੀ ਹੈ, ਜੰਮਣ ਮਰਨ ਦਾ ਕਾਰਨ ਕੀ ਹੈ? ਸਾਧ ਸੰਗਤ ਜੀ, ਪੂਰੇ ਗੁਰੂ ਤੋਂ ਵਿਛੜਿਆ ਹੋਇਆ ਜੀਵ ਜੰਮਦਾ ਮਰਦਾ ਹੈ। ਜਿਹਨੂੰ ਤੇ ਪੂਰੇ ਗੁਰੂ ਦੀ ਸ਼ਰਨ ਮਿਲ ਜਾਏ, ਉਹ ਗੁਰੂ ਦਾ ਉਪਦੇਸ਼ ਲੈ ਕੇ ਆਪਣੇ ਜੀਵਨ ਵਿੱਚ ਕਮਾਈ ਕਰਦਾ ਹੈ, ਔਰ ਗੁਰੂ ਦੇ ਉਪਦੇਸ਼ ਦੀ ਕਮਾਈ ਦਾ ਸਦਕਾ ਉਹ ਆਪਣੇ ਹਿਰਦੇ ਵਿੱਚੋਂ ਸਾਰੇ ਵਿਕਾਰਾਂ ਨੂੰ ਅਭਾਵ ਕਰ ਲੈਂਦਾ ਹੈ। ਜਦੋਂ ਸਾਰੇ ਵਿਕਾਰ ਅਭਾਵ ਹੋ ਜਾਂਦੇ ਹਨ ਅਤੇ ਸਰੂਪ ਰੂਪ ਦੇ ਦਰਸ਼ਨ ਹੁੰਦੇ ਨੇ, ਸਰੂਪ ਰੂਪੀ ਮਹੱਲ ਦੀ ਪ੍ਰਾਪਤੀ ਹੁੰਦੀ ਹੈ, ਵਾਹਿਗੁਰੂ ਵਿੱਚ ਅਭੇਦਤਾ ਹੋ ਜਾਂਦੀ ਹੈ, ਫਿਰ ਜੰਮਣ ਮਰਨਾ ਮਿਟ ਜਾਂਦਾ ਹੈ। ਇਸੇ ਲਈ ਵਚਨ ਆਉਂਦੇ ਹਨ, ਜੰਮਣ ਮਰਨ ਨਾ ਤਿਨਕੋ ਜੋ ਹਰ ਲੜ ਲੱਗ ਗਏ। ਸਤਿਗੁਰਾਂ ਦੇ ਅੰਦਰ ਅਭੇਦ ਹੋ ਗਏ ਜਿਹੜੇ, ਉਹਨਾਂ ਦਾ ਮੁੜ ਕੇ ਨਹੀਂ ਆਉਣਾ ਜਾਣਾ ਹੁੰਦਾ। ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਸੈ ਕਾ ਹੁਕਮੇ ਬੁੱਝ ਸਮਾਵੇਂਗੇ। ਉਹ ਤਾਂ ਹੁਕਮ ਨੂੰ ਬੁੱਝ ਕੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਉਹਦੇ 'ਚ ਹੀ ਲੀਨ ਹੋ ਜਾਂਦੇ ਨੇ, ਉਹਨਾਂ ਦਾ ਜੰਮਣ ਮਰਨਾ ਨਹੀਂ ਹੁੰਦਾ। ਫਿਰ ਉਹ ਨਹੀਂ ਜੰਮ ਕੇ ਆਉਂਦੇ, ਮਰ ਕੇ ਜਾਂਦੇ ਦੁਨੀਆ ਤੋਂ, ਫਿਰ ਉਹ ਜੀਵਨ ਮੁਕਤ ਹੋ ਜਾਂਦੇ ਨੇ, ਜੀਵਨ ਮੁਕਤ। ਤੋ ਸਤਿਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹੁਣ ਪੌੜੀ 'ਚ ਸਾਨੂੰ ਦੱਸ ਰਹੇ ਨੇ ਮਨਮੁੱਖ ਬੰਦੇ ਦੀ ਹਾਲਤ ਕੀ ਹੈ। ਗੁਰਮੁਖ ਦਾ ਸਾਨੂੰ ਸਮਝ ਆ ਗਿਆ ਵੀ ਜਿਹੜਾ ਮੁਖੀ ਗੁਰੂ ਦਾ ਉਪਦੇਸ਼ ਲੈ ਕੇ ਉਹਨੂੰ ਜੀਵਨ ਵਿੱਚ ਕਮਾਵੇ, ਗੁਰੂ ਨੂੰ ਸਦਾ ਸਨਮੁਖ ਜਾਣੇ, ਜੋ ਗੁਰ ਕਹਿੰਦਾ ਹੈ ਉਹਨੂੰ ਭਲਾ ਕਰਕੇ ਮੰਨੇ, ਉਹਦੇ 'ਤੇ ਆਪਣਾ ਜੀਵਨ ਚਲਾਵੇ, ਉਹ ਗੁਰਮੁਖ ਹੁੰਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ। ਅਤੇ ਮਨਮੁੱਖ ਕੌਣ ਹੈ? ਸਤ ਸੰਗਤ, ਮਨਮੁੱਖ ਉਹ ਹੁੰਦਾ ਹੈ ਜਿਹੜਾ ਗੁਰੂ ਦੇ ਕਹੇ ਤੋਂ ਬਿਲਕੁਲ ਉਲਟ ਚੱਲੇ, ਆਪਣੇ ਮਨ ਨੂੰ ਮੋਹਰਾ ਬਣਾ ਕੇ ਆਪਣੀ ਮਤ ਲੈ ਕੇ ਚੱਲੇ, ਗੁਰੂ ਦੀ ਮਤ ਨੂੰ ਪਾਸੇ ਰੱਖ ਦੇਵੇ, ਆਪਣੇ ਸਵਾਰਥ ਅਨੁਸਾਰ ਕੰਮ ਕਰਦਾ ਹੈ, ਉਹਨੂੰ ਮਨਮੁੱਖ ਕਿਹਾ ਜਾਂਦਾ, ਮਨਮੁੱਖ। ਅਤੇ ਮਨਮੁੱਖਾਂ ਪੁਰਥਾਏ ਮਹਾਰਾਜ ਕਹਿੰਦੇ ਕੀ ਹਾਲਤ ਹੈ ਮਨਮੁੱਖ ਪੁਰਸ਼ ਦੀ? ਮਨਮੁੱਖ ਦੂਜਾ ਭਰਮ ਹੈ, ਉਹ ਦੁਆਇਤ 'ਚ ਲੱਗੇ ਰਹਿੰਦੇ ਨੇ, ਦੁਚਿੱਤੀ 'ਚ ਲੱਗੇ ਰਹਿੰਦੇ ਨੇ, ਕਿਉਂਕਿ ਇੱਕ ਗੁਰੂ ਦਾ ਉਪਦੇਸ਼ ਲੈ ਕੇ ਜੀਵਨ ਨਹੀਂ ਕਮਾਉਂਦੇ ਉਹ। ਦੂਜਾ ਭਰਮ ਹੈ, ਦੂਜਾ ਲੁਭਾਇਆ, ਦੂਜੇ 'ਚ ਹੀ ਲੁਭਾਏਮਾਨ ਹੋਏ ਰਹਿੰਦੇ ਨੇ, ਲੋਭ ਵਿੱਚ ਲੱਗੇ ਰਹਿੰਦੇ ਹਨ। ਕੂੜ ਕਪਟ ਕਮਾਉਂਦੇ ਕੂੜੋ ਆ ਲਾਇਆ, ਕੂੜ ਝੂਠ ਨੂੰ ਕਮਾਉਂਦੇ ਹਨ, ਕੂੜੋ ਅਲਾਇਆ, ਮੁੱਖ ਤੋਂ ਵੀ ਝੂਠ ਹੀ ਬੋਲਦੇ ਨੇ ਹਰ ਵੇਲੇ, ਮਨਮੁੱਖ ਬੰਦੇ ਦੀ ਨਿਸ਼ਾਨੀ ਹੈ। ਹਰ ਵੇਲੇ ਝੂਠ, ਝੂਠ ਦਾ ਹੀ ਆਸਰਾ ਲੈਣਾ, ਝੂਠ ਉੱਤੇ ਹੀ ਚੱਲਣਾ, ਅਤੇ ਗੁਰਮੁਖ ਉਹ ਝੂਠ ਬੋਲ ਕੇ ਹੀ ਆਪਣਾ ਕੰਮ ਕਾਰ ਵਿਹਾਰ ਵੀ ਉਹ ਝੂਠ ਨਾਲ ਹੀ ਕਰਦੇ ਨੇ,
ਗੁਰਮੁਖ ਉਹ ਨੇ ਜਿਹੜੇ ਸੱਚ ਬੋਲਦੇ ਹਨ। ਸੱਚ ਬੋਲਣੇ ਕਰਕੇ ਸਾਧ ਸੰਗਤ ਭਾਵੇਂ ਉਹਨਾਂ ਨੂੰ ਕੁਰਬਾਨੀਆਂ ਵੀ ਦੇਣੀਆਂ ਪਈਆਂ, ਲੇਕਿਨ ਉਹ ਸੱਚ ਤੋਂ ਕਦੇ ਵੀ ਮੁਨਕਰ ਨਹੀਂ ਹੋਏ। ਇੰਨੀਆਂ ਸ਼ਹੀਦੀਆਂ ਹੋਈਆਂ ਇਹ ਸਾਧ ਸੰਗਤ ਸਾਰੀਆਂ, ਜੇ ਉਹਦਾ ਅਸੀਂ ਪਿਛੋਕੜ ਵਾਚ ਕੇ ਦੇਖੀਏ ਤਾਂ ਸਾਰੀਆਂ ਸੱਚ ਕਰਕੇ ਹੋਈਆਂ, ਸੱਚੇ ਮਾਰਗ ਚੱਲਦਿਆਂ ਹੋਈਆਂ, ਸੱਚੇ ਰਾਹ ਦੇ ਉੱਤੇ ਚੱਲੇ। ਅਤੇ ਗੁਰਮੁਖ ਉਹਨਾਂ ਨੇ ਆਪਾ 'ਤੇ ਵਾਰ ਦਿੱਤਾ, ਲੇਕਿਨ ਝੂਠ ਦੇ ਉੱਤੇ ਕਦੇ ਨਹੀਂ ਚੱਲੇ। ਮਹਾਰਾਜ ਦਾ ਵਚਨ ਹੈ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਗੁਰੂ ਦਾ ਇਹ ਹੁਕਮ ਹੈ ਸਾਨੂੰ ਵੀ ਝੂਠ ਨਹੀਂ ਬੋਲਣਾ ਚਾਹੀਦਾ। ਝੂਠ ਬੋਲਣਾ ਇਸ ਤਰ੍ਹਾਂ ਹੈ ਜਿਵੇਂ ਮਹਾਰਾਜ ਕਹਿੰਦੇ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਝੂਠ ਬੋਲਣਾ ਮੁਰਦਾ ਖਾਣੇ ਦੀ ਨਿਆਈ ਹੈ। ਸਤਿਗੁਰਾਂ ਨੇ ਸਾਨੂੰ ਵਿਵਰਜਿਤ ਕੀਤਾ ਹੈ, ਸ਼ਾਸਤਰ ਵੀ ਇਹਦਾ ਵਿਵਰਜਿਤ ਕਰਦੇ ਹਨ। ਸੋ ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਕੂੜ ਕਪਟ ਕਮਾਮ ਦੇ ਕੂੜੋ ਆਲਾਇਆ। ਕੂੜ ਕਰਦੇ ਨੇ, ਕੂੜ ਬੋਲਦੇ ਨੇ, ਕਪਟ ਕਮਾਉਂਦੇ ਹਨ, ਅਤੇ ਹਰ ਵੇਲੇ ਰਸਨਾ ਤੋਂ ਝੂਠ ਹੀ ਝੂਠ ਬੋਲਦੇ ਨੇ। ਅਤੇ ਕਿਹੋ ਜਿਹੀ ਹਾਲਤ ਹੈ ਇਹੋ ਜਿਹੇ ਪੁਰਸ਼ਾਂ ਦੀ, ਮਨਮੁੱਖ ਪੁਰਸ਼ਾਂ ਦੀ। ਪੁੱਤਰ ਕਲਤ੍ਰ ਮੋਹੇਤ ਹੈ ਸਭ ਦੁੱਖ ਸਬਾਇਆ। ਉਹ ਸਦਾ ਮੋਹ 'ਚ ਹੀ ਬੰਨੇ ਰਹਿੰਦੇ ਨੇ ਸਾਧ ਸੰਗਤ, ਕਦੇ ਪੁੱਤਰਾਂ ਦਾ ਮੋਹ, ਕਲਤ੍ਰ ਇਸਤਰੀ ਦਾ ਮੋਹ ਹੇਤ ਹੈ, ਇਹਦੇ ਪਿੱਛੇ ਲੱਗ ਕੇ ਦੁੱਖ ਸਵਾਇਆ, ਦੁੱਖਾਂ 'ਚ ਹੀ ਬੰਨੇ ਜਾਂਦੇ ਹਨ। ਸਾਹਿਬਾਂ ਦੀ ਅੰਮ੍ਰਿਤ ਬਾਣੀ 'ਚ ਜਿਵੇਂ ਬਚਨ ਆਉਂਦੇ ਨੇ, ਮਾਇਆ ਮੋਹੇ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸਿਉਂ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਮਨਮੁੱਖ ਬੰਦੇ ਦੀ ਹਾਲਤ ਕੀ ਹੈ? ਮਹਾਰਾਜ ਕਹਿੰਦੇ, ਬਾਕੀ ਤਾਂ ਸਾਰੀਆਂ ਚੀਜ਼ਾਂ ਕਹਿੰਦਾ ਆਪਣੀਆਂ ਮੇਰੀਆਂ ਹੀ ਨੇ, ਪੁੱਤਰ ਮੇਰੇ ਹੈ, ਸੰਬੰਧੀ ਮੇਰੇ ਹੈ, ਮਿੱਤਰ ਮੇਰੇ ਹੈ, ਧਨ ਮੇਰਾ ਹੈ, ਪਦਾਰਥ ਮੇਰੇ ਨੇ, ਸੋਇਨਾ ਮੇਰਾ ਹੈ। ਵਾਹਿਗੁਰੂ ਨੂੰ ਪਰਾਇਆ ਕਰ ਦਿੱਤਾ, ਇੱਕ ਪਰਮੇਸ਼ਰ ਨੂੰ ਪਰਾਇਆ ਕਰਤਾ, ਬਾਕੀ ਸਾਰੀਆਂ ਚੀਜ਼ਾਂ ਦੇ ਨਾਲ ਇਹਨੇ ਮੋਹ ਲਾ ਲਿਆ ਹੈ, ਜਿਸ ਕਾਰਨ ਕਰਕੇ ਇਹ ਜੀਵ ਵਾਰ ਵਾਰ ਵਾਸ਼ਨਾ ਵੱਧਦਾ ਆਵੇ ਜਾਵੇ ਆਉਂਦਾ ਜਾਂਦਾ ਹੈ ਜੰਮਣ ਮਰਨ ਦੇ ਵਿੱਚ। ਇਹ ਮੋਹ ਬੜਾ ਦੁਖਦਾਈ ਹੈ ਸਾਧ ਸੰਗਤ, ਵਿਕਾਰਾਂ ਦਾ ਇਹ ਪ੍ਰਧਾਨ ਹੈ। ਅਤੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹਦੇ ਤਾਂ ਹੀ ਸੂਰਮਾ ਵੀ ਲਿਖਿਆ ਬਾਣੀ ਦੇ ਵਿੱਚ, ਸੂਰਮਾ ਮੋਹ ਨੂੰ ਸੂਰਮਾ ਲਿਖਦੇ ਨੇ ਮਹਾਰਾਜ। ਹੇ ਅਜਿੱਤ ਸੂਰ ਸੰਗਰਾਮੰ, ਇਹ ਕਿਹੋ ਜਿਹਾ ਹੈ? ਅਜਿੱਤ ਹੈ, ਜਿੱਤਿਆ ਨਹੀਂ ਜਾਂਦਾ ਕਿਸੇ ਤੋਂ। ਇਹ ਤਾਂ ਕੋਈ ਗੁਰਮੁਖ ਨੇ ਨਾ, ਜਿਹੜੇ ਗੁਰਮੁਖ, ਜਿਵੇਂ ਆਪਾਂ ਗੁਰਮੁਖਾਂ ਦੀ ਪਰਿਭਾਸ਼ਾ ਪਿੱਛੇ ਸੁਣੀ ਸੀ ਵੀ ਗੁਰਮੁਖ ਕਿਹੋ ਜਿਹੇ ਹੁੰਦੇ ਨੇ, ਉਹਨਾਂ ਨੇ ਹੀ ਇਸ ਮੋਹ ਨੂੰ ਮਾਰਿਆ ਹੈ। ਉਹ ਸਾਧ ਸੰਗਤ ਜਿੱਤੇ ਨੇ, ਤਾਂ ਹੀ ਜਨਮ ਜੀਵਨ ਦੀ ਬਾਜ਼ੀ ਜਿੱਤ ਕੇ ਗਏ ਸੰਸਾਰ ਤੋਂ, ਬਾਕੀ ਤਾਂ ਸਾਰੇ ਹਾਰ ਕੇ ਹੀ ਜੰਮਣ ਮਰਨ 'ਚ ਹੀ ਰਹਿੰਦੇ ਨੇ। ਹੇ ਸੂਰ ਅਜਿੱਤ ਸੰਗਰਾਮੰ, ਇਹੋ ਜਿਹਾ ਹੈ ਇਹ ਕਿ ਬੜੇ ਬੜੇ ਯੋਧੇ ਜਿਹੜੇ ਨੇ ਉਹਨਾਂ ਨੂੰ ਸਾਧ ਸੰਗਤ ਨੇ ਮਲ ਕੇ ਰੱਖ ਦਿੱਤਾ। ਗਾਣ ਗੰਧਰਵ ਦੇਵ ਮਨੁੱਖਿਅੰ ਪਸ ਪੰਖੀ ਵਿਮੋਹਨ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਇਹਦਾ ਅਸਰ ਕਿੱਥੇ ਕੁ ਤੱਕ ਹੈ? ਕੇਵਲ ਮਨੁੱਖਾਂ 'ਤੇ ਨਹੀਂ, ਕੇਵਲ ਬੰਦਿਆਂ 'ਤੇ ਨਹੀਂ, ਇਹਦਾ ਅਸਰ ਸਾਧ ਸੰਗਤ ਗਾਣ ਗੰਧਰਵ ਅਤੇ ਦੇਵ ਦੇਵਤੇ ਜਿਹੜੇ ਨੇ, ਮਨੁੱਖਿਅੰ ਪਸ ਪੰਖੀ ਪਸ਼ੂ ਪੰਛੀ ਸਾਰੇ ਹੀ ਇਹਨੇ ਮੋਹ ਲਏ ਹੈ, ਐਡਾ ਭਾਰੀ ਯੋਧਾ ਹੈ। ਉਹੀ ਬਚਿਆ ਜਿਹੜਾ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ, ਜਿਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਇਹ ਬੜੇ ਭਾਰੀ ਮੈਨੂੰ ਬਚਾ ਲਿਓ, ਮੈਨੂੰ ਬਚਾਓ, ਉਹ ਬਚੇ ਹਨ। ਨਹੀਂ ਤਾਂ ਬੜੇ ਬੜੇ ਜਿਹੜੇ ਸਾਧ ਸੰਗਤ ਜੀ ਸ਼ਿਵਾਂ ਵਰਗੇ ਜਿਹੜੇ ਸਨ। ਸੋ ਜਿਸ ਵੇਲੇ ਮੋਹਣੀ ਰੂਪ ਵਿਸ਼ਨੂੰ ਦਾ ਬਣ ਕੇ ਆਇਆ, ਉਹਦੇ ਮੋਹ ਦਾ ਵੱਧਾ ਹੋਇਆ, ਸੋ ਉਸ ਵੇਲੇ ਸਾਰੇ ਪਾਸੇ ਸ਼ਿਵ ਨੂੰ ਬਦਨਾਮੀ ਖੱਟਣੀ ਪਈ ਸੀ, ਇਹ ਜਿਹੀ ਹਾਲਤ ਹੋਈ, ਦੇਵਤੇ ਵੀ ਇਸ ਮੌਤ ਤੋਂ ਬਚ ਨਹੀਂ ਸਕੇ ਸਨ। ਇਸੇ ਪ੍ਰਕਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਗਤ ਜਲੰਧਰ ਨੂੰ ਤਾਰਦੇ ਹੋਏ ਇੱਕ ਸਾਧ ਸੰਗਤ ਨਗਰ ਵਿੱਚ ਪਹੁੰਚੇ ਹਨ। ਨਗਰ ਦੇ ਵਿੱਚ ਇੱਕ ਬਜ਼ੁਰਗ ਰਹਿੰਦਾ ਸੀ, ਬਹੁਤ ਵੱਡਾ ਪਰਿਵਾਰ ਹੈ, ਕਿੱਤਾ ਜ਼ਿਮੀਂਦਾਰੇ ਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਰਦੇ ਤਾਰਦੇ ਉੱਥੇ ਭਾਈ ਮਰਦਾਨਾ ਜੀ ਨਾਲ ਨੇ। ਬਜ਼ੁਰਗ ਨੂੰ ਮਹਾਰਾਜ ਕਹਿਣ ਲੱਗੇ ਵੀ ਤੁਹਾਡਾ ਕਲਿਆਣ ਕਰ ਦਈਏ, ਤੁਹਾਨੂੰ ਸੰਸਾਰ ਭੋਜਲ ਤੋਂ ਤਾਰ ਦਈਏ। ਮੋਹ ਦਾ ਬੱਧਾ ਹੋਇਆ ਸੀ ਸਾਧ ਸੰਗਤ ਬਜ਼ੁਰਗ। ਕਹਿਣ ਲੱਗਾ ਜੀ ਮੈਨੂੰ ਤਾਰ ਦਿਓਗੇ, ਮੇਰੇ ਪਿੱਛੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਹੋਏਗਾ? ਮੈਂ ਇਹਨਾਂ ਦਾ ਸਾਰਿਆਂ ਦਾ ਮੁਖੀ ਹਾਂ, ਮੇਰੇ ਬਿਨਾਂ ਇਹ ਕੰਮ ਕਾਰ ਕੋਈ ਹੋਣਾ ਨਹੀਂ, ਮੇਰੇ ਬਗੈਰ ਕਿਵੇਂ ਗੱਲ ਹੋਏਗੀ? ਇਹ ਬੱਚੇ ਮੇਰੇ ਕੰਮ ਕਾਰ ਸੰਭਾਲ ਨਹੀਂ ਸਕਣਗੇ। ਹੁਣ ਤਾਂ ਮੈਂ ਬੈਠਾ ਜਿੰਦਾ, ਮੈਂ ਇਹਨਾਂ ਨੂੰ ਦੱਸੀ ਜਾਂਦਾ, ਕੰਮ ਕਾਰ ਹੋ ਹੀ ਜਾਂਦੇ ਨੇ। ਮਹਾਰਾਜ ਕਹਿੰਦੇ ਤੇਰੀ ਮਰਜ਼ੀ ਹੈ ਭਾਈ। ਸਤਿਗੁਰੂ ਉੱਥੋਂ ਚਲੇ ਗਏ। ਸਮਾਂ ਪਾ ਕੇ ਸਾਧ ਸੰਗਤ ਜੀ, ਇਹ ਬਜ਼ੁਰਗ ਆਪਦੀ ਆਰਜ਼ਾ ਭੋਗ ਕੇ ਚੜ੍ਹਾਈ ਕਰ ਗਿਆ। ਚੜ੍ਹਾਈ ਕਰ ਗਿਆ ਜਿਸ ਵੇਲੇ, ਹੁਣ ਵਾਸ਼ਨਾ ਜਿਹੇ ਜੀ ਹੋਵੇ ਨਾ, ਅੰਤ ਵੇਲੇ ਉਹੋ ਜਿਹਾ ਸਾਧ ਸੰਗਤ ਜਨਮ ਮਿਲਦਾ ਹੈ। ਇਹ ਜੀ ਵਾਸ਼ਨਾ ਦਾ ਬੱਧਾ ਹੀ ਆਉਂਦਾ ਹੈ, ਜਾਂਦਾ ਹੈ, ਜੰਮਦਾ ਹੈ, ਮਰਦਾ ਹੈ। ਵਾਸ਼ਨਾ ਮਨ ਵਿੱਚ ਰਹਿ ਗਈ, ਉਸ ਕਾਰਨ ਕਰਕੇ ਜਦੋਂ ਚੜ੍ਹਾਈ ਕੀਤਾ ਬਜ਼ੁਰਗ, ਕੁਝ ਸਮੇਂ ਬਾਅਦ ਉਸੇ ਘਰ ਦੇ ਵਿੱਚ ਸਾਧ ਸੰਗਤ ਜੀ ਦੁਬਾਰਾ, ਉਹਨਾਂ ਦੀ ਗਾਂ ਸੀ ਇੱਕ, ਉਹਦਾ ਬੱਚਾ ਬਣ ਕੇ ਘਰ ਦੇ ਵਿੱਚ ਜਨਮ ਲਿਆ। ਵੱਡਾ ਹੋਇਆ, ਬਲਦ ਬਣਿਆ। ਸਾਧ ਸੰਗਤ ਲੜਕਿਆਂ ਨੇ ਲੈ ਗਏ ਹਲ ਵਾਹੁਣ ਵਾਸਤੇ, ਪ੍ਰਾਣੀ ਫੇਰਦੇ ਨੇ, ਨਾਲੇ ਚਲਾਉਂਦੇ ਨੇ, ਹਲ ਵਾਹੁੰਦੇ ਨੇ, ਆਪਣਾ ਕੰਮ ਕਰਾਉਂਦੇ ਹੈ। ਖਾਣ ਵਾਸਤੇ ਘਾਹ ਫੂਸ ਮਿਲਦਾ ਹੈ। ਬੜੀ ਦੁਰਦਸ਼ਾ ਹੋਈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਰਸਤੇ ਲੰਘਦੇ ਫੇਰ ਆਏ। ਮਹਾਰਾਜ ਨੇ ਦੇਖਿਆ ਹੁਣ ਤਾਂ ਬੜੇ ਤਸੀਹੇ ਚੱਲ ਰਿਹਾ ਹੈ, ਮੋਹ ਦਾ ਬੱਧਾ ਫੇਰ ਇਹਨਾਂ ਦੇ ਘਰ ਜਨਮ ਲਿਆ। ਮਹਾਰਾਜ ਨੇ ਕਿਹਾ ਚਲੋ ਭਲਾ ਕਰ ਦਈਏ, ਇਹਦਾ ਤਾਰ ਦਈਏ। ਨੇੜੇ ਚਲੇ ਗਏ ਅਤੇ ਸਾਧ ਸੰਗਤ ਉਹਨੂੰ ਇਸ਼ਾਰੇ ਮਾਤਰ ਸਮਝਾਇਆ ਕਿ ਭਾਈ ਹੁਣ ਤਾਂ ਤਾਰ ਦਈਏ ਤੈਨੂੰ। ਸਾਧ ਸੰਗਤ ਉਸ ਵੇਲੇ ਸਿਰ ਹਿਲਾ ਕੇ ਨਾ, ਇਸ਼ਾਰੇ ਮਾਤਰ ਮਹਾਰਾਜ ਨੂੰ ਕਿਹਾ ਵੀ ਰਹਿਣ ਦਿਓ ਮਹਾਰਾਜ, ਮੈਨੂੰ ਤਾਰ ਦਿਓਗੇ 200-400 ਦਾ, ਮੈਂ ਇਹਨਾਂ ਨੂੰ ਫੇਰ ਨਵਾਂ ਖਰੀਦਣਾ ਪਏਗਾ ਬਲਦ, ਨਾਲੇ ਮੈਂ ਆਪਦੇ ਪਰਿਵਾਰ ਵਿੱਚ ਹੀ ਤਾਂ ਹਾਂ, ਕਿਤੇ ਪਾਸੇ ਤਾਂ ਨਹੀਂ ਹਾਂ, ਜੇ ਖੇਤਾਂ 'ਚ ਵਗਦਾ ਵੀ ਹਾਂ ਤਾਂ ਇਹਦਾ ਸੁੱਖ ਮੇਰੇ ਬੱਚਿਆਂ ਨੂੰ ਹੀ ਤਾਂ ਹੈ। ਸਾਧ ਸੰਗਤ ਜੀ ਮਹਾਰਾਜ ਚਲੇ ਗਏ। ਫਿਰ ਸਮਾਂ ਲੰਘਿਆ ਆਪਣੀ ਚਾਲੇ, ਉਹ ਫੇਰ ਚੜ੍ਹਾਈ ਕਰ ਗਿਆ। ਵਾਸ਼ਨਾ ਹੋਣ ਕਰਕੇ ਫਿਰ ਉਸੇ ਘਰ ਦੇ ਵਿੱਚ ਆਇਆ ਅਤੇ ਸਾਧ ਸੰਗਤ ਕੂਕਰ ਦੀ ਜੂਨ ਪ੍ਰਾਪਤ ਹੋਈ, ਕੁੱਤੇ ਦੀ ਜੂਨ ਪ੍ਰਾਪਤ ਹੋਈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੇਰ ਆਏ। ਪਤਾ ਨਹੀਂ ਕੋਈ ਪੂਰਵਲਾ ਇਹਦਾ ਕਰਮ ਹੋਵੇਗਾ ਜਿਸ ਕਾਰਨ ਵਾਰ ਵਾਰ ਮਹਾਰਾਜ ਨੂੰ ਤਾਰਨ ਵਾਸਤੇ ਆ ਰਹੇ ਨੇ, ਤਾਂ ਕਿੱਥੇ ਸਾਧ ਸੰਗਤ ਇਹੋ ਜਿਹੇ ਭਾਗ ਹੁੰਦੇ ਕਿਸੇ ਦੇ। ਸਾਹਿਬ ਸੱਚੇ ਪਾਤਸ਼ਾਹ ਆਏ, ਫੇਰ ਇਹਨੂੰ ਦੇਖਿਆ ਕੂਕਰ ਬਣਿਆ, ਸਾਰੀ ਸਾਰੀ ਰਾਤ ਜਾਗਦਾ ਹੈ, ਪਹਿਰਾ ਦਿੰਦਾ ਹੈ, ਦਿਨ ਵੇਲੇ ਵੀ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇੜੇ ਹੋ ਕੇ ਅੰਤਰਜਾਮੀ ਸਤਿਗੁਰਾਂ ਨੇ ਦ੍ਰਿਸ਼ਟੀ ਕਰਨ ਲੱਗੇ, ਕਹਿਣ ਲੱਗੇ ਤਾਰ ਦਈਏ। ਕਹਿੰਦਾ ਜੀ ਰਹਿਣ ਦਿਓ ਮਹਾਰਾਜ, ਪਰਿਵਾਰ ਦੇ ਵਿੱਚ ਹਾਂ, ਮੇਰੇ ਬੱਚੇ ਨੂੰਹਾਂ ਇਹ ਸਾਰਾ ਦਿਨ ਕੰਮ ਕਰਦੇ ਨੇ, ਰਾਤ ਵੇਲੇ ਇਹਨਾਂ ਨੂੰ ਸੁੱਖ ਦੀ ਨੀਂਦ ਤਾਂ ਹਾਸਲ ਹੋਵੇ, ਆਰਾਮ ਨਾਲ ਸੌਂ ਤਾਂ ਸਕਣੇ ਹੈ, ਮੈਂ ਇਹਨਾਂ ਦਾ ਪਹਿਰਾ ਲਗਾਉਣਾ ਹਾਂ, ਜੇ ਮੈਂ ਚਲਾ ਗਿਆ ਤਾਂ ਇਹਨਾਂ ਦੀ ਰਾਖੀ ਕੌਣ ਕਰੇਗਾ? ਸਾਧ ਸੰਗਤ ਮੋਹ ਦੇਖੋ ਕਿੱਡਾ ਪ੍ਰਬਲ ਹੈ। ਸਤਿਗੁਰੂ ਮਹਾਰਾਜ ਫੇਰ ਚਲੇ ਗਏ। ਇਹ ਫੇਰ ਚੜ੍ਹਾਈ ਕੀਤਾ, ਵਾਸ਼ਨਾ ਵੱਧਾ ਹੋਇਆ, ਫੇਰ ਉਸੇ ਘਰ ਵਿੱਚ ਸਾਧ ਸੰਗਤ ਸੱਪ ਦੀ ਜੂਨ ਇਹਨੂੰ ਪ੍ਰਾਪਤ ਹੋਈ। ਸੱਪ ਦੀ ਜੂਨ ਪ੍ਰਾਪਤ ਹੋਈ ਅਤੇ ਜਿਹੜੀ ਘਰ ਦੀ ਛੱਤ ਸੀ ਨਾ, ਬਾਲਿਆਂ ਵਿੱਚ ਰਹਿਣ ਲੱਗਾ, ਉੱਥੇ ਰਹਿਣ ਲੱਗਾ। ਅਤੇ ਸਾਧ ਸੰਗਤ ਇੱਕ ਦਿਨ ਹੋਇਆ ਕਿ ਇਹਦੀ ਨੂੰਹ ਰਾਣੀ ਨੇ ਆਪਦਾ ਬਾਲਕ ਛੋਟਾ ਬੱਚਾ ਭੰਗੂੜੇ 'ਚ ਪਾਇਆ ਹੋਇਆ ਸੀ, ਭੰਗੂੜੇ ਨੂੰ ਹਲੂਣਾ ਦੇ ਕੇ ਆਪ ਕੰਮ 'ਚ ਲੱਗ ਗਈ। ਉਹ ਜਿੰਨਾ ਚਿਰ ਤੱਕ ਭੰਗੂੜਾ ਚੱਲਦਾ ਰਿਹਾ, ਬੱਚਾ ਚੁੱਪ ਚਾਪ ਉਹਦੇ 'ਚ ਆਰਾਮ ਕਰਦਾ ਰਿਹਾ, ਭੰਗੂੜਾ ਹਿਲਣੋਂ ਹਟ ਗਿਆ। ਬੱਚੇ ਨੇ ਰਾਟ ਪਾਉਣਾ ਸ਼ੁਰੂ ਕੀਤਾ, ਰੋਣ ਲੱਗ ਪਿਆ ਉੱਚੀ ਉੱਚੀ। ਇਹ ਸਾਧ ਸੰਗਤ ਤਸੀਰ 'ਤੇ ਉੱਤੇ ਛੱਤ ਉੱਤੇ ਹੀ ਸੀ, ਉਸ ਵੇਲੇ ਮੋਹ ਦਾ ਬੱਧਾ ਹੇਠਾਂ ਉੱਤਰ ਗਿਆ। ਬੱਚੇ ਦੀ ਰੋਣ ਦੀ ਪੁਕਾਰ ਸੁਣ ਕੇ, ਮੇਰਾ ਪੋਤਾ ਰੋਂਦਾ ਹੈ, ਜਿਸ ਵੇਲੇ ਰਿੜਦਾ ਰਿੜਦਾ ਨੇੜੇ ਨੂੰ ਆਇਆ, ਇਹ ਰੋ ਰਿਹਾ ਬੱਚਾ, ਇਹਦੀ ਆਵਾਜ਼ ਜਦੋਂ ਸਾਧ ਸੰਗਤ ਬਾਹਰ ਤੱਕ ਗਈ, ਉੱਧਰੋਂ ਉਹ ਬੱਚੇ ਦੀ ਮਾਂ ਵੀ ਦੌੜੀ ਆਈ ਵੀ ਬੱਚਾ ਰੋ ਰਿਹਾ। ਜਿਸ ਵੇਲੇ ਅੰਦਰ ਆਈ, ਅਚਨਚੇਤ ਦੇਖਿਆ ਵੀ ਪੰਘੂੜੇ ਲਾਗੇ ਤਾਂ ਸੱਪ ਖੜ੍ਹਾ ਹੈ, ਉਹਨੂੰ ਕੀ ਪਤਾ ਵੀ ਇਹ ਸੱਪ ਕੌਣ ਹੈ। ਉਸ ਵੇਲੇ ਉੱਚੀ ਉੱਚੀ ਆਵਾਜ਼ ਲਗਾਈ, ਆਪਦੇ ਪਤੀ ਨੂੰ ਬੁਲਾਇਆ, ਬਈ ਇਹ ਸੱਪ ਆ ਗਿਆ, ਸੱਪ ਆ ਗਿਆ। ਨੱਠੇ ਆਏ ਸਾਰੇ ਸਾਧ ਸੰਗਤ, ਉਸ ਵੇਲੇ ਡਾਂਗਾ ਲੈ ਕੇ ਮਾਰ ਮਾਰ ਕੇ ਇਹਨੂੰ ਉਸ ਵੇਲੇ ਸਾਧ ਸੰਗਤ ਮੌਤ ਦੇ ਘਾਟ ਉਤਾਰ ਦਿੱਤਾ। ਮਰ ਕੇ ਫਿਰ ਇਸੇ ਘਰ ਦੇ ਵਿੱਚ ਇੱਕ ਕੀੜਾ ਬਣ ਕੇ ਆਇਆ, ਜਿੱਥੇ ਸਾਧ ਸੰਗਤ ਸਾਰਾ ਘਰ ਦਾ ਵਹਿਣ ਜਾਂਦਾ ਸੀ, ਗੰਦਗੀ ਜਾਂਦੀ ਸੀ ਨਾ ਜਿੱਥੇ, ਉਸ ਵਹਿਣ ਦੇ ਵਿੱਚ ਇਹਨੇ ਜਨਮ ਲਿਆ ਕੀੜਾ ਬਣ ਕੇ। ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਪਹੁੰਚੇ ਨੇ, ਭਾਈ ਮਰਦਾਨੇ ਨੂੰ ਕਿਹਾ ਭਾਈ ਫਲਾਨੀ ਫਲਾਨੀ ਜਗ੍ਹਾ ਕੀੜਾ ਕੱਢ ਕੇ ਲਿਆ, ਹੁਕਮ ਮੰਨਿਆ ਲੈ ਆਂਦਾ। ਸਤਿਗੁਰੂ ਮਹਾਰਾਜ ਵੇਖ ਕੇ ਇਹਨੂੰ ਕਹਿਣ ਲੱਗੇ, ਕਿਉਂ ਭਾਈ ਬਜ਼ੁਰਗਾ ਹੁਣ ਤਾਰ ਦੇਈਏ। ਉਸ ਵੇਲੇ ਸਾਧ ਸੰਗਤ ਕਿਰੜ ਕਿਰੜ ਕਰਦਾ ਹੋਇਆ ਮਹਾਰਾਜ ਨੂੰ ਬੋਲਿਆ, ਸੱਚੇ ਪਾਤਸ਼ਾਹ ਬੜੇ ਦੁੱਖ ਨੇ, ਮੋਹ ਦਾ ਬੱਧਾ ਹੋਇਆ, ਮੈਂ ਪੁਨਾ ਪੁਨਾ ਜਨਮ ਲੈ ਕੇ ਆਇਆ, ਸੱਚੇ ਪਾਤਸ਼ਾਹ ਬੜੇ ਦੁੱਖ ਚੱਲੇ, ਕੋਈ ਨਹੀਂ ਸੰਸਾਰ ਵਿੱਚ ਕਿਸੇ ਦਾ, ਮੈਨੂੰ ਡਾਂਗਾ ਮਾਰ ਮਾਰ ਕੇ ਇੰਨਾ ਮਾਰ ਦਿੱਤਾ, ਮੇਰੇ ਪੁੱਤਾਂ ਨਹੀਂ, ਪ੍ਰਾਣੀਆਂ ਕਿੰਨੀਆਂ ਖਾਧੀਆਂ ਇਹਨਾਂ ਦੀਆਂ, ਮੈਂ ਬਲਦ ਬਣਿਆ ਜਿਸ ਮੌਕੇ, ਕੁੱਤਾ ਬਣ ਕੇ ਸਾਰੀ ਸਾਰੀ ਰਾਤ ਪਹਿਰਾ ਦਿੰਦਾ ਰਿਹਾ, ਕੀ ਮੁੱਲ ਪਿਆ ਮੇਰਾ, ਡਾਂਗਾ ਮਾਰ ਮਾਰ ਕੇ ਹੀ ਮਾਰਿਆ ਮੈਨੂੰ। ਇਹੋ ਜਿਹੀ ਮੇਰੀ ਹਾਲਤ ਹੋਈ ਮਹਾਰਾਜ, ਮੈਂ ਵਾਸ਼ਨਾ ਬੱਧਾ ਸੀ, ਮੋਹ ਦਾ ਬੱਧਾ ਹੋਇਆ, ਮੇਰੀ ਇਹੋ ਜਿਹੀ ਹਾਲਤ ਹੋਈ, ਕਿਰਪਾ ਕਰਕੇ ਮੈਨੂੰ ਤਾਰ ਦਿਆ ਜੇ ਸੱਚੇ ਪਾਤਸ਼ਾਹ। ਉਸ ਵੇਲੇ ਗਰੀਬ ਨਿਵਾਜ ਤਰਸ ਦੇ ਘਰ ਵਿੱਚ ਆਏ, ਕਿਰਪਾ ਦ੍ਰਿਸ਼ਟੀ ਕੀਤੀ, ਸਾਧ ਸੰਗਤ ਕੀੜੇ ਦੀ ਜੂਨ ਵਿੱਚੋਂ ਉਹਨੂੰ ਤਾਰਿਆ ਸੀ। ਸੋ ਇਸ ਪ੍ਰਕਾਰ ਦੇ ਨਾ ਮੋਹ ਬੜਾ ਭੈੜਾ ਹੈ। ਦੇਖ ਲਓ ਮੂਲਾ ਖੱਤਰੀ ਸੀ ਨਾ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਬੇਮੁੱਖ ਹੋ ਗਿਆ ਸੀ। ਕਾਰਨ ਕੀ ਸੀ? ਮਹਾਰਾਜ ਨੇ ਥੋੜ੍ਹਾ ਕੁਝ ਲੈਣਾ ਸੀ ਇਹਦੇ ਕੋਲੋਂ, ਘਰਵਾਲੀ ਦੇ ਆਖੇ ਲੱਗ ਕੇ, ਬਈ ਪਹਿਲਾਂ ਵੀ ਤੁਹਾਨੂੰ ਲੈ ਗਏ ਸੀ, ਕਈ ਕਈ ਸਮਾਂ ਇਹ ਲੈ ਜਾਂਦੇ, ਫਕੀਰ ਤਾਂ ਵਿਹਲੇ ਨੇ, ਤੁਸੀਂ ਆਪਦਾ ਘਰ ਕੰਮ ਕਾਰ ਕਰੋ। ਇਹ ਤਾਂ ਉਹੀ ਮੂਲਾ ਖੱਤਰੀ ਸੀ ਸਾਧ ਸੰਗਤ ਜਿਹੜਾ ਕਹਿੰਦਾ ਸੀ ਜਿਉਣਾ ਝੂਠ ਮਰਨਾ ਸੱਚ ਹੈ। ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੜਾ ਚਿਰ ਹੋ ਗਿਆ ਮਿੱਤਰ ਨੂੰ ਮਿਲ ਆਈਏ, ਦਰਵਾਜ਼ੇ ਆ ਖਲੋਤੇ, ਦਰਵਾਜ਼ਾ ਖੜਕਾਇਆ, ਘਰ ਵਾਲੀ ਨੇ ਵੇਖ ਲਿਆ ਵੀ ਇਹ ਤਾਂ ਉਹੀ ਫਕੀਰ ਹੈ ਨਾਨਕ, ਫਿਰ ਨਾ ਕਿਤੇ ਮੇਰੇ ਪਤੀ ਨੂੰ ਲੈ ਜੇ। ਕਹਿ ਤਾ ਵੀ ਅੰਦਰ ਜਾ ਕੇ ਲੁੱਕ ਜਾ, ਲੁੱਕ ਗਿਆ ਸਾਧ ਸੰਗਤ ਉਸ ਵੇਲੇ। ਸੋ ਮਹਾਰਾਜ ਨੂੰ ਅੰਦਰੋਂ ਆਵਾਜ਼ ਦੇਣ ਲੱਗੀ ਮੇਰਾ ਪਤੀ ਘਰ ਨਹੀਂ ਹੈ। ਮਹਾਰਾਜ ਨੇ ਫਿਰ ਅੰਤਰਜਾਮੀ ਸਨ, ਕਹਿਣ ਲੱਗੇ ਮੁੱਲਿਆ ਅਸੀਂ ਕੁਝ ਲੈਣ ਨਹੀਂ, ਤੈਨੂੰ ਮਿੱਤਰਤਾ ਦੇ ਸਦਕੇ ਮਿਲਣ ਵਾਸਤੇ ਆਏ ਹਾਂ, ਮੈਤਰੀ ਭਾਵਨਾ ਆਏ ਹਾਂ, ਨਹੀਂ ਤੈਨੂੰ ਲੈ ਕੇ ਜਾਂਦੇ। ਫਿਰ ਖੜਕਾਇਆ ਬੂਹਾ ਸਾਧ ਸੰਗਤ, ਉਸ ਵੇਲੇ ਦੁਬਾਰਾ ਇਹੀ ਉੱਤਰ ਮਿਲਿਆ। ਉਹਦੀ ਘਰਵਾਲੀ ਕਹਿਣ ਲੱਗੀ ਫਕੀਰੋ ਤੁਹਾਨੂੰ ਸਮਝ ਨਹੀਂ ਲੱਗਦੀ, ਮੈਂ ਇੱਕ ਵਾਰੀ ਤੁਹਾਨੂੰ ਕਹਿ ਚੁੱਕੀ ਮੇਰਾ ਪਤੀ ਘਰ ਵਿੱਚ ਨਹੀਂ ਹੈ, ਤੁਸੀਂ ਘੜੀ ਮੁੜੀ ਬਾਰ ਬਾਰ ਆਵਾਜ਼ਾਂ ਦੇਈ ਜਾਂਦੇ ਹੋ। ਉਸ ਵੇਲੇ ਮਹਾਰਾਜ ਨੇ ਸਾਧ ਸੰਗਤ ਬਚਨ ਕੀਤਾ, ਨਹੀਂ ਹੈ, ਠੀਕ ਹੈ ਫਿਰ ਹੈ ਹੀ ਨਹੀਂ। ਸੋ ਬਚਨ ਆਉਂਦੇ ਨੇ ਗੁਰਬਾਣੀ ਦੇ ਵਿੱਚ, ਨਾਲ ਕਰਾੜਾਂ ਦੋਸਤੀ ਕੂੜੇ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ। 12 ਅਤੇ ਵਧੀਕ ਵਿੱਚ ਆਪ ਜੀ ਸਰਵਣ ਕਰਦੇ ਇਹਨਾਂ ਬਚਨਾਂ ਦੇ ਤਾਂ ਹੀ, ਇਹ ਸਾਧ ਸੰਗਤ ਉਹੀ ਬਚਨ ਮੂਲੇ ਖੱਤਰੀ ਦੇ ਥਾਂ ਗਰੀਬ ਨਿਵਾਜ ਨੇ ਉਚਾਰਨ ਕੀਤੇ ਸਨ। ਉਸ ਵੇਲੇ ਸਾਧ ਸੰਗਤ ਆਪ ਜੀ ਨੂੰ ਪਤਾ ਜਿਵੇਂ ਸੱਪ ਲੜ ਗਿਆ ਸੀ, ਮਹਾਰਾਜ ਵਾਰ ਵਾਰ ਇੱਕ ਦਰਖਤ ਹੇਠਾਂ ਬੈਠ ਗਏ ਸਨ, ਬੜਾ ਤੜਫਿਆ ਸੱਪ ਦੇ ਡੰਗਣ ਕਰਕੇ। ਕਹਿਣ ਲੱਗਾ ਮੈਂ ਐਵੇਂ ਮੋਹ ਦਾ ਬੱਧਾ ਹੋਇਆ, ਤੇਰੀਆਂ ਗੱਲਾਂ ਪਿੱਛੇ ਲੱਗ ਕੇ ਮੈਂ ਉਸ ਰੱਬ ਵਰਗੇ ਮਿੱਤਰ ਨੂੰ ਝੂਠ ਬੋਲਿਆ, ਜਿਹਦਾ ਮੈਨੂੰ ਫਲ ਮਿਲਿਆ ਮੈਨੂੰ ਸੱਪ ਨੇ ਡੰਗ ਲਿਆ, ਮੰਜੀ 'ਤੇ ਪਾਇਆ। ਉਸ ਵੇਲੇ ਸਾਧ ਸੰਗਤ ਲੈ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ, ਮਹਾਰਾਜ ਬਖਸ਼ ਲਓ ਗਲਤੀ ਹੋ ਗਈ ਆ, ਅਸੀਂ ਭੁੱਲਣ ਹਾਰ ਹਾਂ। ਸਤਿਗੁਰੂ ਗਰੀਬ ਨਿਵਾਜ ਕਹਿਣ ਲੱਗੇ ਪਰਮੇਸ਼ਰ ਨੂੰ ਸ਼ਾਇਦ ਇਹੀ ਪਾਉਂਦਾ ਸੀ। ਸੋ ਉਸ ਵਕਤ ਬਹੁਤੀ ਜਦੋਂ ਬੇਨਤੀ ਕੀਤੀ ਤਰਲੇ ਸਹਿਤ, ਮਹਾਰਾਜ ਕਹਿੰਦੇ ਅੰਤ ਵੇਲੇ ਸਾਡੇ ਦਰਸ਼ਨ ਕੀਤੇ ਨੇ, ਇਹ ਵਿਅਰਥ ਤਾਂ ਨਹੀਂ ਜਾਣਗੇ, ਤਾਰਾਂਗੇ ਜ਼ਰੂਰ ਲੇਕਿਨ 10ਵੇਂ ਜਾਮੇ ਦੇ ਵਿੱਚ। ਦੇਖ ਲਓ ਸਾਧ ਸੰਗਤ, ਗੁਰੂ ਤਾਂ ਦਿਆਲੂ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹ ਬਚਨ ਪੂਰਾ ਕੀਤਾ ਸੀ। ਜਿਸ ਵੇਲੇ ਆਪ ਜੀ 10ਵਾਂ ਜਾਮਾ ਲਿਆ ਕਲਗੀਧਰ ਦੇ ਰੂਪ ਦੇ ਵਿੱਚ, ਦੱਖਣ ਜਾਣ ਦੇ ਸਾਧ ਸੰਗਤ ਮਹਾਰਾਜ ਦੇ ਬੜੇ ਪ੍ਰਯੋਜਨ ਸਨ। ਉੱਥੇ ਦੇਖ ਲਓ ਮੂਲਾ ਕਿੱਥੇ ਜੰਮਿਆ ਹੈ, ਕਿੱਥੇ ਜਾ ਕੇ ਜੂਨਾਂ ਵਿੱਚ ਪਿਆ, ਕਈ ਤਰ੍ਹਾਂ ਦੀਆਂ ਜੂਨਾਂ ਇਹਨੇ ਧਾਰਨ ਕੀਤੀਆਂ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਨੇ ਦੱਖਣ ਦੀ ਧਰਤੀ ਵਿਚਰ ਰਹੇ ਸਨ, ਸਾਧ ਸੰਗਤ ਇੱਕ ਸਿਆ ਮਾਰਿਆ ਬਹਾਦਰ ਸ਼ਾਹ ਨਾਲ ਸੀ। ਮਹਾਰਾਜ ਨੂੰ ਕਹਿੰਦਾ, ਮਹਾਰਾਜ ਤੁਸੀਂ ਐਡੇ ਸੂਰਬੀਰ ਯੋਧੇ ਹੋ, ਇਹ ਐਡਾ ਮਾਸੂਮ ਜਿਹਾ ਤੁਸੀਂ ਪਸ਼ੂ ਮਾਰ ਦਿੱਤਾ। ਮਾਰਨਾ ਸੀ ਕਿਸੇ ਸ਼ੇਰ ਦਾ ਸ਼ਿਕਾਰ ਕਰਦੇ, ਹਿਰਨ ਦਾ ਸ਼ਿਕਾਰ ਕਰਦੇ, ਇਹ ਤਾਂ ਠੀਕ ਨਹੀਂ ਕੀਤਾ ਤੁਸੀਂ। ਸੁਣ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਬਹਾਦਰ ਸ਼ਾਹ ਤੈਨੂੰ ਕੀ ਪਤਾ ਕੌਣ ਹੈ ਇਹ? ਕਹਿੰਦਾ, ਮਹਾਰਾਜ ਕੌਣ ਹੈ? ਸਤਿਗੁਰੂ ਕਹਿਣ ਲੱਗੇ, ਸਾਡੇ ਕਹੇ 'ਤੇ ਪ੍ਰਤੀਤ ਨਹੀਂ ਆਉਣਾ, ਇਹ ਆਪੇ ਹੀ ਤੈਨੂੰ ਦੱਸੇਗਾ। ਉਸ ਵੇਲੇ ਸਾਧ ਸੰਗਤ ਉਹ ਮਰੇ ਹੋਏ ਸਹਿ ਵਿੱਚੋਂ ਦਿਵ ਰੂਪ ਦੇ ਵਿੱਚ ਪ੍ਰਗਟ ਹੋ ਕੇ ਨਾ ਰੂਹ ਨਿਕਲੀ, ਉਹਨੇ ਦੱਸੀ ਸਾਰੀ ਸਾਖੀ ਹੈ ਵੀ ਮੈਂ ਕਿਵੇਂ ਕਿਵੇਂ ਬੇਮੁੱਖ ਹੋਇਆ ਸੀ ਮਹਾਰਾਜ ਤੋਂ। ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ, ਜਨਮਾਂ ਜਨਮਾਂ ਦਾ ਗੇੜਾ ਲੱਗ ਗਿਆ ਸੀ, ਮੇਰੀ ਮੁਕਤੀ ਨਹੀਂ ਹੋਈ। ਇਹ ਤਾਂ ਮੇਰੀ ਮੁਕਤੀ ਕਰਨ ਵਾਸਤੇ ਹੀ ਦੱਖਣ ਦੇ ਇਲਾਕੇ ਆਏ ਸਾਧ ਸਿੰਘ, ਸ਼ਿਕਾਰਘਾਟ ਗੁਰਦੁਆਰਾ ਸਾਹਿਬ ਉੱਥੇ ਮੌਜੂਦ ਹੈ। ਸੋ ਇਸ ਵਾਸਤੇ ਇਹ ਮੋਹ ਬੜਾ ਭੈੜਾ ਹੈ। ਸਤਿਗੁਰੂ ਗਰੀਬ ਨਿਵਾਜ ਕਹਿੰਦੇ ਨੇ, ਇਹ ਮੋਹ ਜਿਹੜਾ ਹੈ ਨਾ ਦੁੱਖ ਸਵਾਇਆ, ਦੁੱਖਾਂ 'ਚ ਹੀ ਬੰਨ ਦਿੰਦਾ ਹੈ ਜੀਵ ਨੂੰ। ਕਿੰਨੇ ਦੁੱਖ ਪ੍ਰਾਪਤ ਹੁੰਦੇ ਹੈ ਇਹਦੇ ਕਾਰਨ। ਧੰਨ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਸਾਹਿਬਜ਼ਾਦੇ ਕੁਰਬਾਨ ਕਰ ਲਏ, ਲੇਕਿਨ ਸਾਧ ਸੰਗਤ ਰੰਚਕ ਜਿੰਨਾ ਮੋਹ ਵੀ ਗਰੀਬ ਨਿਵਾਜ ਦੇ ਅੰਦਰ ਨਹੀਂ ਆਇਆ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਇਸੇ ਪ੍ਰਕਾਰ ਪਰਿਵਾਰ ਸਾਰਾ ਵਿਛੋੜਾ ਹੋ ਗਿਆ, ਲੇਕਿਨ ਮੋਹ ਨਹੀਂ ਸਤਿਗੁਰੂ ਮਹਾਰਾਜ ਦੇ ਉੱਤੇ ਪ੍ਰਬਲ ਹੋ ਸਕਿਆ। ਸਤਿਗੁਰੂ ਅਜਿੱਤ ਸੂਰਮੇ ਹਨ, ਕੋਈ ਵੀ ਨਹੀਂ ਜਿੱਤ ਸਕਿਆ ਮਹਾਰਾਜ ਨੂੰ। ਅਤੇ ਬੜੇ ਬੜੇ ਪੈਗੰਬਰ ਜਿਹੜੇ ਹਨ ਸਾਧ ਸੰਗਤ ਅਰਜਨ ਵਰਗੇ, ਜਿਹੜੇ ਕਹਿੰਦੇ ਕਹਾਉਂਦੇ ਸਨ, ਪੁੱਤਰ ਦੇ ਚੜ੍ਹਾਈ ਹੋਣ ਤੋਂ ਜਦੋਂ ਅਭਿਮਨਿਊ ਦੀ ਮੌਤ ਹੋਈ, ਸੁਣ ਕੇ ਪਿੱਟਣ ਲੱਗ ਪਿਆ ਸੀ, ਐਡਾ ਯੋਧਾ ਸੀ। ਇਸੇ ਪ੍ਰਕਾਰ ਦਸ਼ਰਥ ਜਿਹੜਾ ਸੀ, ਸ਼੍ਰੀ ਰਾਮ ਚੰਦਰ ਜੀ ਪਿਤਾ ਜੀ ਸਨ, ਭਾਵੇਂ ਬਹੁਤ ਉਦਾਰੀ ਰਾਜੇ ਸਨ, ਲੇਕਿਨ ਵਿਛੋੜਾ ਨਹੀਂ ਝੱਲ ਸਕੇ, ਮੋਹ ਦੇ ਬੱਧੇ ਹੋਏ ਸਾਧ ਸੰਗਤ ਜੀ ਮਹਿਲਾਂ ਤੋਂ ਛਾਲ ਮਾਰ ਕੇ ਮੌਤ ਹੋਈ ਸੀ। ਇਹ ਜੀ ਹਾਲਤ ਹੋਈ ਹੈ ਮੌ, ਇਹ ਮੋਹ ਐਸਾ ਪ੍ਰਬਲ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪੁੱਤਰ ਕਲੱਤਰ ਮੋਹ ਹੇਤ ਹੈ ਸਭ ਦੁੱਖ ਸਵਾਇਆ, ਇਹ ਪੁੱਤਰਾਂ ਦਾ ਮੋਹ, ਕਲੱਤਰ ਇਸਤਰੀ ਦਾ ਮੋਹ, ਇਹਦੇ ਕਾਰਨ ਕਰਕੇ ਹੀ ਦੁੱਖ ਸਵਾਇਆ, ਇਹ ਦੁੱਖਾਂ ਵਿੱਚ ਬੰਨਿਆ ਹੋਇਆ ਹੈ ਜੀਵ। ਜਮ ਦਰ ਬੱਧੇ ਮਾਰੀਏ ਪਰਮੇ ਪਰਮਾਇਆ, ਜਮ ਦੇ ਦਰ ਜਿਹੜੇ ਮੋਹ ਵਿੱਚ ਬੰਨੇ ਹੋਏ ਮਨਮੁੱਖ ਜੀਵ ਹਨ ਨਾ ਸਾਧ ਸੰਗਤ, ਜਿਹੜੇ ਵਾਹਿਗੁਰੂ ਦੇ ਪ੍ਰੇਮਾ ਭਗਤੀ ਤੋਂ ਟੁੱਟੇ ਹੋਏ ਹਨ, ਇਹੋ ਜਿਹੇ ਜੀਵ ਜਮ ਦਰ ਬੱਧੇ ਮਾਰੀਏ, ਉਹ ਜਮਾਂ ਦੇ ਦਰ 'ਤੇ ਬੰਨੇ ਹੋਏ, ਉਹਨਾਂ ਨੂੰ ਜਮਦੂਤ ਮਾਰ ਦਿੰਦੇ ਹਨ। ਭਰਮੇ ਭਰਮਾਇਆ, ਭਰਮ ਦੇ ਵਿੱਚ ਲੱਗ ਕੇ ਭਰਮ ਦੇ ਹੀ ਰਹਿੰਦੇ ਨੇ ਜੂਨਾਂ ਵਿੱਚ, ਕਈ ਜੂਨਾਂ ਵਿੱਚ, ਇੱਕ ਨਹੀਂ ਕਈ ਕਈ ਜੂਨਾਂ, ਕਈ ਕਈ ਸਾਲ, ਕਈ ਕਈ ਯੁੱਗ ਲੱਗ ਜਾਂਦੇ ਹਨ। ਮਨਮੁੱਖ ਜਨਮ ਗਵਾਇਆ ਨਾਨਕ ਹਰ ਪਾਇਆ, ਮਹਾਰਾਜ ਕਹਿੰਦੇ ਹੈ ਤਾਂ ਰਚਨਾ ਪਰਮੇਸ਼ਰ ਦੀ ਹੋ ਹੈ, ਹੋ ਤਾਂ ਸਾਰਾ ਕੁਛ ਭਾਣੇ 'ਚ ਹੀ ਰਿਹਾ ਹੈ ਪਰਮੇਸ਼ਰ ਦੇ। ਮਨਮੁੱਖ ਬੰਦਾ ਆਪਣਾ ਜਨਮ ਜਿਹੜਾ ਹੈ ਨਾ, ਇਹ ਸਾਧ ਸੰਗਤ ਵਿਸ਼ੇ ਵਿਕਾਰਾਂ ਦੇ ਵਿੱਚ ਮੋਹ ਵਿੱਚ ਲੱਗ ਕੇ ਹੀ ਗਵਾ ਲੈਂਦਾ ਹੈ। ਜਦਕਿ ਜਿਹੜੇ ਗੁਰਮੁਖ ਪਿਆਰੇ ਹਨ, ਉਹ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰਕੇ, ਨਾਮ ਚਿੰਤਨ ਕਰਕੇ ਆਪਣਾ ਜੀਵਨ ਸਫਲ ਬਣਾ ਲੈਂਦੇ ਹਨ। ਮਨਮੁੱਖ ਨੇ ਆਪਣਾ ਜੀਵਨ ਵਿਅਰਥਾ ਗਵਾ ਲਿਆ। ਸੋ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਔਰ ਇਹਦੇ 'ਚ ਮਨਮੁੱਖ ਬੰਦੇ ਦੀ ਹਾਲਤ ਦਾ ਵਰਣਨ ਕੀਤਾ ਹੈ ਮਹਾਰਾਜ ਨੇ ਕਿ ਇਹ ਹਾਲਤ ਹੁੰਦੀ ਹੈ ਮਨਮੁੱਖ ਪੁਰਸ਼ ਦੀ, ਦੁੱਖ ਹਰ ਵੇਲੇ ਪ੍ਰਾਪਤ ਹੁੰਦੇ ਹਨ। ਸਤਿਗੁਰੂ ਮਿਹਰ ਕਰੇ ਸਾਡੇ ਅੰਦਰੋਂ ਮਨਮੁੱਖਤਾ ਹੀ ਦੂਰ ਹੋ ਜਾਏ, ਸਤਿਗੁਰੂ ਰਹਿਮਤ ਕਰੇ ਸਾਡੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟ ਜਾਏ, ਗੁਰੂ ਮਿਹਰ ਕਰੇ ਸਾਨੂੰ ਸਨਮੁੱਖ ਸਿੱਖ ਬਣਾਵੇ, ਅਸੀਂ ਸਤਿਗੁਰਾਂ ਦੇ ਸਨਮੁੱਖ ਹੋ ਕੇ ਗੁਰੂ ਦੇ ਚਰਨ ਛਰਨ ਵਿੱਚੋਂ ਗੁਰੂ ਦੀ ਦਾਤ ਖੰਡੇ ਦੀ ਪੌਲ ਪ੍ਰਾਪਤ ਕਰੀਏ, ਮਹਾਰਾਜ ਤੋਂ ਨਾਮ ਸਿਮਰਨ ਲੈ ਕੇ ਆਪਣਾ ਜੀਵਨ ਸਫਲ ਬਣਾਈਏ, ਸਤਸੰਗਤ ਕਰਕੇ ਜੀਵਨ ਸਫਲ ਬਣਾਈਏ, ਸਤਿਗੁਰਾਂ ਦਾ ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵੱਸ ਜਾਏ, ਗੁਰੂ ਮੇਰਾਮਤ ਕਰੇ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਣੀਆਂ ਸੁਭਾਵਿਕ ਹਨ, ਆਪ ਸੰਗਤਾਂ 'ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰ ਹਨ। ਇੱਥੇ ਸਾਧ ਸੰਗਤ 'ਤੇ ਸਲੋਕ ਮਹੱਲਾ 'ਤੇ ਪੌੜੀਆਂ, ਤਿੰਨ ਸਲੋਕ ਜਿਹੜੇ ਇੱਥੇ ਸਮਾਪਤ ਹੋਏ ਹਨ, ਚੌਥਾ ਅੱਗੇ ਪ੍ਰਾਰੰਭ ਹੋਵੇਗਾ। ਸੋ ਗਿਆਨੀ ਦਲਜੀਤ ਸਿੰਘ ਜੀ, ਜੋ ਕਿ ਬੜੇ ਸਤਿਕਾਰਯੋਗ ਹਨ, ਉਹ ਸ਼ਾਮ ਤੱਕ ਇਸ ਸਥਾਨ 'ਤੇ ਪਹੁੰਚਣਗੇ ਔਰ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਰਾਹੀਂ ਨਿਹਾਲ ਕਰਨਗੇ। ਸੋ ਸਾਧ ਸੰਗਤ, ਇਹ ਅਖੀਰਲਾ ਦੀਵਾਨ ਸੀ ਦਾਸ ਦਾ। ਬਹੁਤ ਸਾਰੀਆਂ ਭੁੱਲਾਂ ਹੋਈਆਂ ਹੋਣਗੀਆਂ ਆਪ ਸੰਗਤਾਂ ਦੀਆਂ ਸੇਵਾ ਨਿਭਾਉਂਦਿਆਂ, ਆਪ ਸੰਗਤਾਂ ਨੇ ਬਖਸ਼ ਲੈਣੀਆਂ। ਅੱਗੇ ਤੋਂ ਗੁਰਸਿੱਖੀ ਗੁਰਮਤਿ ਦਾ ਸੁਚੱਜੇ ਢੰਗ ਨਾਲ ਪ੍ਰਚਾਰ ਕਰ ਸਕੀਏ, ਇਹ ਅਸੀਸ ਆਪ ਸੰਗਤਾਂ ਨੇ ਬਖਸ਼ਿਸ਼ ਕਰਨੀ। ਬੇਅੰਤ ਮਾਮਲਿਆਂ ਨਾਲ ਵੀ ਆਪ ਜੀਆਂ ਨੇ ਨਿਵਾਜਿਆ ਹੈ, ਸੰਗਤਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀਆਂ ਨੇ ਨਿਵਾਜਿਆ ਹੈ। ਕੋਟਾਨ ਕੋਟ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਇੱਥੋਂ ਦੇ ਜਿਹੜੇ ਪ੍ਰਬੰਧਕ ਵੀਰਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ, ਜਿਨ੍ਹਾਂ ਦੀ ਬਦੌਲਤ ਆਪ ਸੰਗਤਾਂ ਨੇ ਦਰਸ਼ਨ ਪ੍ਰਾਪਤ ਹੋਏ। ਇੱਥੋਂ ਦੇ ਸਟਾਫ ਗੁਰਮੁਖ ਸਾਰੇ ਹੀ ਜਿਹੜੇ ਗ੍ਰੰਥੀ ਸਾਹਿਬਾਨ ਬੜੇ ਗੁਰਮੁਖ ਹਨ ਸਤਿਗੁਰੂ, ਇਸੇ ਤਰ੍ਹਾਂ ਉਹਨਾਂ ਨੂੰ ਵੀ ਸੇਵਾ ਸੰਬੰਧ ਦਾ ਬਲ ਬਖਸ਼ਣ। ਆਓ ਸਾਧ ਸੰਗਤ ਜੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ। ਦੇਹੋ ਸੱਜਣ ਅਸੀਂ ਸੜੀਆਂ ਜੋ ਹੋਇਆ ਸਾਹਿਬ ਸੁਮੇਲ, ਜਾਮਦਾਰ ਬੱਦੇ ਮਾਰੀਐ ਪਰਮੇ ਪਰਮਾਇਆ, ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।